tanı olmak. Abo
kyasi shlok shuru kar
diya kyasi shlok chalega kyasi number shlok swato aproksha jivasya brahmatva abhivanchitah nashet siddha aprokshatva miti yuktir mahati hayoh brahmatva abhivanchitah ब्रह्म भाव की इच्छा करने वाले जो ब्रह्म भाव की इच्छा माने ब्रह्म ज्ञान प्राप्त करने की इच्छा वाले सीधा इदा लो ठीक है ना ब्रह्म ज्ञान की प्राप्ति की इच्छा करने वाले स्वतः अपरोक्ष जीवस्य स्वभाव से अपरोक्ष रूप जीव की सिद्ध अपरोक्षत्वम नश्यत स्वतः सिद्ध अपरोक्षता नष्ट हो जाएगी इति महती युक्ति यह बड़ी भारी जुगती है अहो आश्चर्य की बात है ये समझो हमें अब जैसे कोई बड़ा भारी
काम ब्रह्म भाव की इच्छा सी करने वाले
हाँ
इसकी सुविधा होगी
हाँ ब्रह्म भाव की इच्छा करने वाले हैं ठीक है तो कोई भी हो तो वो की कह रहा वो कह रहा भी जेड़ा स्वतः सिद्ध अप्रोक्ष जीव है बना है ना मेरा वो नष्ट ना हो जावे ठीक है वो नष्ट ना हो जावे सिद्ध अप्रोक्षतम नश्यते स्वतः सिद्ध अप्रोक्षता नष्ट हो जाएगी अंदा वो मेरी नष्ट ना होवे प्रोक्षता है वो नष्ट ना हो जावे अंदा एक जुगती देन दिया तू बड़े हैरान की गल है तू जीव पड़े नु बचाई रखना चाहना लगी समझ अंदा बड़े हैरान हैरानगी की गल है भाई अहो महती अहो आश्चर्य की बात है बड़े हैरानगी वाली गल है कि तू जीवपणे नु संभाल के रखी रखना चाहना और ब्रह्म भाव की प्राप्ति भी करना चाहना है दोनों कुछ चाहना हाँ ये किदा हो जाएगा बड़ी भारी युक्ति देन दिया दे तू बड़े भारी भारी दृष्टांत देन दिया है ठीक है जी यदि इष्टापत्ति द्वारा पूर्वोक्त दोष अंगीकार करते हो तो अग्रम श्लोक में वक्षमाण लोक प्रसिद्ध प्रवाद तुम्हारी कृपा से सार्थक हो जाएगा इसलिए इष्टापति नहीं कर सकते अंदर जे तू हुण इस दांति की कह रहा भी जे तू इष्टापति कर भी मेनू इष्ट है मेनू मंजूर है जेड़ा उपर दोष लगा केड़ा जीव भाव नष्ट ना हो जाए मेरा ठीक है आंदे जे तू ये अंगीकार इनू तू स्वीकार कर लिया ते आगे वाले श्लोक च तेनू दसांगे कि लोक प्रसिद्ध प्रवाद लोक प्रसिद्ध जड़ा कहावत है ना प्रवाद मैंने कहावत लोक सिद्ध जड़ी कहावत है वो तेरी कृपा दे नाल सिद्ध हो जाएगी सार्थक भी हो जाएगी अर्थ उदा लग जाएगा ठीक ठीक इसलिए इष्टापति नहीं कर सकते वो केड़ी लोक सिद्ध कहावत है अब नीचे श्लोक वाले सुन लो वृद्धि मिष्टवतो मूलपि नष्ट मिति दृशम लौकिकम वचनम सार्थकम संपन्नम त्वत् प्रसादतः वृद्धि इष्टवतः वृद्धि चाहने वाला वृद्धि माने बढ़ोतरी बढ़ोतरी चाहने वाला मनुष्य ठीक है वृद्धि को चाहने वाला मनुष्य का मूलम अपि नष्टम मूल धन भी नष्ट हो जाएगा इति ईदृशम इस प्रकार का लौकिकम वचनम लोक प्रसिद्ध वाक्य त्वत् प्रसादतः तुम्हारी कृपा से सार्थम सपन्नम आज सार्थक हो जाएगा की ये दा समझ लगी वो कह रहा कि मूल धन किसी ने पैसे दिते होण व्याजी ठीक है वो व्याज दे चक्कर दे विच व्याज दे लालच दे विच मूल धन मिगवा पैंदा कोई कहिंदा तेरा भी ओही हाल है तू जीव भाव नु
तेरा मूल असल हो
है असल वो है वो भी तेनु जानदा रहू तेरा
हां ये सारी जीव बने नु
संभालदा संभालदा ब्रह्म तो भी जाएगा मूल धन तो भी जाएगा हां
गाने भाव
है आज खुला हैं पी तू जेड़ा मूल धन जेड़ा क्या ब्रह्म भाव मूल क्यों क्या इस मूल धन गुरु महाराज ने की क्या मन तू जोत स्वरूप है अपना मूल पहचान वो है अंदा मूल तू मूल भी गवा बैठेगा जीव भाव नु बचाउंदा बचाउंदा मेरा जीव भाव नष्ट ना हो जावे ਉਹਨੂੰ ਬਚਾਉਂਦਾ ਬਚਾਉਂਦਾ ਮੂਲ ਧਨ ਵੀ ਤੇਰਾ ਜਾਏਗਾ। ਠੀਕ ਹੈ ਜੀ। ਉਪਾਧੀ ਇਹੀ ਹੈ ਨਾ, ਉਪਾਧੀ ਸਹਿਤ ਹੋਣੇ ਸੇ ਜੀਵ ਕੀ ਅਪਰੋਕਸ਼ਤਾ ਜੁਗਤੀ ਜੁਗਤੀ ਹੀ ਹੈ। ਠੀਕ ਹੈ ਨਾ, ਉਪਾਧੀ ਸਹਿਤ ਹੋਣ ਸੇ ਜੀਵ ਕੀ ਜਿਹੜੀ ਅਪਰੋਕਸ਼ਤਾ ਹੈ ਉਹ ਤਾਂ ਠੀਕ ਹੀ ਹੈ, ਕਿੰਤੂ ਬ੍ਰਹਮ ਉਪਾਧੀ ਰਹਿਤ ਹੋਣੇ ਸੇ ਉਸਕੀ ਅਪਰੋਕਸ਼ਤਾ ਨਹੀਂ ਬਣ ਸਕਦੀ। ਬ੍ਰਹਮ ਜਿਹੜਾ ਉਪਾਧੀ ਸੇ ਰਹਿਤ ਹੈ, ਹਾਂ ਉਹਦਾ ਉਹਦੀ ਉਹਦਾ ਅਪਰੋਕਸ਼ਪਣਾ ਕੈਸੇ ਹੋਏਗਾ? ਅਥਾ ਉਸ ਬ੍ਰਹਮ ਸੇ ਭਿੰਨ ਜੀਵ ਕੀ ਅਪਰੋਕਸ਼ਤਾ ਕੈਸੇ ਰਹਿ ਸਕਦੀ ਹੈ? ਇਸ ਪ੍ਰਕਾਰ ਸ਼ੰਕਾ, ਦੇਖੋ ਕੀ ਕਹਿ ਰਿਹਾ, ਠੀਕ ਸੇ ਸਮਝ ਲੈਣਾ। ਅਥਾ ਉਸ ਬ੍ਰਹਮ ਸੇ ਭਿੰਨ, ਬ੍ਰਹਮ ਸੇ ਭਿੰਨ ਦੱਸ ਰਿਹਾ ਉਹਨੂੰ,
ਅਭਿੰਨ
ਹਾਂਜੀ ਅਭਿੰਨ, ਉਸ ਬ੍ਰਹਮ ਸੇ ਅਭਿੰਨ, ਅਭਿੰਨ ਮੈਨੇ ਏਕਤਾ, ਇੱਕੋ ਹੀ ਸਵੇ ਸਰੂਪ, ਕਿ ਜੀਵ ਦੀ ਉਪਾਧੀ ਹੈ, ਬ੍ਰਹਮ ਦੀ ਉਪਾਧੀ ਨਹੀਂ ਹੈ। ਸੁਣੋ ਨਾ, ਉਹ ਕਹਿ ਰਿਹਾ ਜੀਵ ਦੀ ਉਪਾਧੀ ਤਾਂ ਹੈ, ਉਹਦਾ ਤੇ ਅਪਰੋਕਸ਼ ਗਿਆਨ ਹੋ ਜਾਏਗਾ, ਬ੍ਰਹਮ ਦੀ ਉਪਾਧੀ ਨਹੀਂ ਹੈ, ਕਿਉਂ ਬ੍ਰਹਮ ਜਿਹੜਾ ਹੈ ਜੀਵ ਸੇ ਅਭਿੰਨ ਮਤਲਬ ਇੱਕ ਹੈ, ਤੇ ਫਿਰ ਬ੍ਰਹਮ ਦਾ ਗਿਆਨ ਕੈਸੇ ਹੋਏਗਾ, ਉਹਦਾ ਅਪਰੋਕਸ਼ਪਣਾ ਕੈਸੇ ਹੋਏਗਾ? ਅਪਰੋਕਸ਼ ਮਨੇ ਗਿਆਨ। ਠੀਕ ਹੈ ਜੀ, ਚਲੇ ਅੱਗੇ। ਹਾਂ, ਅਪਰੋਕਸ਼ਤਾ ਕੈਸੇ ਰਹਿ ਸਕਦੀ, ਇਸ ਪ੍ਰਕਾਰ ਆਸ਼ੰਕਾ ਕਰਦੇ ਹੈ, ਇਸ ਪ੍ਰਕਾਰ ਸ਼ੰਕਾ ਕੀਤੀ ਉਹਨੇ। ਠੀਕ ਦਾ, ਦੇਖੋ ਆਪ ਉਪਾਧੀ ਦੱਸਣ ਲੱਗੇ, ਉਪਾਧੀ ਕਿਹਨੂੰ ਕਹਿੰਦੇ ਆ? ਅੰਤਾਕਰਨ ਸੰਭਿੰਨ ਬੋਧੋ ਜੀਵੋ ਪਰੋਕਸ਼ ਤਾਮ ਹਰਤੂ ਉਪਾਧੀ ਸਦਭਾਵਾਨ ਨਾ ਤੂੰ। ਦੇਖੋ ਦੋ ਨਾਂ ਹੈ ਨਾ, ਉਪਾਧੀ ਭਾਵਾਨ ਨਾ ਤੂੰ ਬ੍ਰਹਮ ਉਪਾਧਿਤ ਅਨੁਪਾਧਿਤ ਹੈ ਨਾ। ਅਬ ਇਹਦਾ ਅਰਥ ਕੀ ਲੱਗੇਗਾ? ਅੰਤਾਕਰਨ ਸੰਬੰਧ ਬੋਧ, ਅੰਤਾਕਰਨ ਉਪਹਿਤ ਚੇਤਨ ਰੂਪ, ਦੋ ਪ੍ਰਕਾਰ ਕਾ ਹੋਤਾ ਹੈ ਨਾ, ਇੱਕ ਹੁੰਦਾ ਉਪਾਧੀ ਵਾਲਾ, ਇੱਕ ਹੁੰਦਾ ਹੈ ਵਿਸ਼ੇਸ਼ਣ ਵਾਲਾ। ਉਪਾਧੀ ਵਾਲੇ ਦਾ ਕੀ ਸੁਭਾਵ ਆ, ਵਿਸ਼ੇਸ਼ਣ ਵਾਲੇ ਦਾ ਕੀ ਸੁਭਾਵ ਆ? ਉਪਾਧੀ ਵਾਲਾ ਅੰਤਾਕਰਨ ਵਿਸ਼ਿਸ਼ਟ ਚੇਤਨ ਕਹੇਗੇ ਤਾਂ ਜੀਵ ਹੋ ਜਾਏਗਾ।
ਠੀਕ
ਹੈ, ਵਿਸ਼ੇਸ਼ਣ ਵਾਲਾ ਹੈ ਨਾ, ਕਿਉਂਕਿ ਅੰਤਾਕਰਨ ਪਿੱਛੇ ਨਹੀਂ ਹਟ ਰਿਹਾ, ਅੰਤਾਕਰਨ ਆਪਣਾ ਵੀ ਗਿਆਨ ਕਰਾ ਰਿਹਾ ਹੈ। ਵਿਸ਼ੇਸ਼ਣ ਵਾਲਾ ਪੁਰਸ਼ ਕੋਈ ਕਹਿ ਰਿਹਾ, ਕੁੰਡਲ ਵਾਲਾ ਪੁਰਸ਼, ਛਾਤੇ ਵਾਲਾ ਪੁਰਸ਼, ਦਸ ਬੰਦੇ ਜਾ ਰਹੇ ਆ, ਉਹਨਾਂ ਚ ਇੱਕ ਨੇ ਛਾਤਾ ਪਕੜਿਆ
ਜਾ,
ਹਾਂ ਉਪੀ ਤਾਂ ਉਪਾਧੀ ਤੇ ਵਿਸ਼ੇਸ਼ਣ ਮੈਨੇ ਵਿਸ਼ਿਸ਼ਟ ਮੈਨੇ ਵਿਸ਼ੇਸ਼ਣ ਵਾਲਾ, ਹਾਂ ਵਿਸ਼ੇਸ਼ਤਾ ਦੱਸ ਰਿਹਾ ਉਹ। ਠੀਕ ਹੈ ਨਾ, ਤੇ ਅੰਤਾ ਜਿਹੜਾ ਅੰਤਾਕਰਨ ਉਪਾਧੀ ਕਵਾਂਗੇ, ਅੰਤਾਕਰਨ ਉਪਿਤ ਕਵਾਂਗੇ, ਅੰਤਾਕਰਨ ਵਿਸ਼ਿਸ਼ਟ ਕਵਾਂਗੇ, ਵਿਸ਼ਿਸ਼ਟ ਕਵਾਂਗੇ ਤੇ ਜੀਵ ਹੋ ਜਾਏਗਾ, ਅੰਤਾਕਰਨ ਉਪਿਤ ਕਵਾਂਗੇ ਤੇ ਸਾਕਸ਼ੀ ਹੋ ਜਾਏਗਾ। ਇਤਨਾ ਧਿਆਨ ਰੱਖਣਾ। ਤੇ ਵਿਸ਼ੇਸ਼ਣ ਦਾ ਕੰਮ ਕੀ ਹੈ? ਆਪਣੇ ਸਹਿਤ ਵਸਤੂ ਕੋ ਜਣਾਵੇ, ਆਪਣੇ ਆਪਣਾ ਵੀ ਗਿਆਨ ਕਰਾ ਰਿਹਾ, ਆਪਣਾ ਵੀ ਗਿਆਨ ਕਰਾ ਰਿਹਾ, ਵਸਤੂ ਕਾ ਵੀ ਕਰਾ ਰਿਹਾ, ਛਾਤਾ ਛਾਤਾ ਆਪਣਾ ਵੀ ਗਿਆਨ ਕਰਾ ਰਿਹਾ, ਮੈਂ ਇਹਦੇ ਹੱਥ ਵਿੱਚ ਹੂੰ, ਤੇ ਉਹ ਜਿਹਦੇ ਹੱਥ ਵਿੱਚ ਉਹਦਾ ਵੀ, ਦੋਨੋਂ ਦਾ ਗਿਆਨ ਹੋ ਗਿਆ, ਛਾਤੇ ਦਾ ਵੀ, ਛਾਤੇ ਜਿਹਦੇ ਹੱਥ ਵਿੱਚ ਆ ਉਹ ਪੁਰਸ਼ ਦਾ ਵੀ, ਤੇ ਦੋਨਾਂ ਦਾ। ਤੇ ਉਪਿਤ ਦਾ ਇਹ ਸੁਭਾਅ ਨਹੀਂ ਹੈ, ਉਪਿਤ ਉਪਾਧੀ ਸਹਿਤ, ਉਪਾਧੀ ਦਾ ਕੀ ਸੁਭਾਵ ਆ? ਜਿਤਨੇ ਸਥਾਨ ਦੇ ਅੱਗੇ ਹੀ ਆਏਗਾ, ਜਿਤਨੇ ਸਥਾਨ ਦੇ ਵਿੱਚ ਘੜਾ ਪਿਆ, ਮੰਨ ਲਓ ਘੜਾ ਹੈ, ਤੇ ਘੜਾ ਜਿਹੜਾ ਹੈ ਉਹ ਕਾਹਦੀ ਉਪਾਧੀ ਹੋ ਗਈ? ਘਟਾ ਆਕਾਸ਼ ਕੀ। ਠੀਕ ਹੈ, ਘਟਾ ਆਕਾਸ਼ ਕੀ ਉਪਾਧੀ ਕਿਆ ਹੋਗਾ? ਘੜਾ। ਉਪਾਧੀ ਦਾ ਕੀ ਸੁਭਾਵ ਹੈ? ਜਿਤਨੇ ਸਥਾਨ ਦੇ ਵਿੱਚ ਆਪ ਹੈ, ਘੜਾ ਇੰਨੇ ਸਥਾਨ ਦੇ ਵਿੱਚ ਹੋਊ, ਉਤਨੇ ਸਥਾਨ ਦੇ ਵਿੱਚ ਆਈ ਵਸਤੂ ਕੋ, ਕਿਹੜੀ ਵਸਤੂ ਆਈ? ਆਕਾਸ਼। ਉਸਕੋ ਦੂਸਰੇ ਸੇ ਅਲੱਗ ਕਰਕੇ ਦਿਖਾਵੇ, ਮਹਾਂ ਆਕਾਸ਼ ਤੇ ਅਲੱਗ ਕਰਕੇ ਦਿਖਾ ਰਿਹਾ ਹੈ ਘਟਾ ਆਕਾਸ਼, ਆਪਣਾ ਪ੍ਰਵੇਸ਼ ਨਾ ਹੋਏ, ਘੜੇ ਦਾ ਉਹਦੇ ਵਿੱਚ ਪ੍ਰਵੇਸ਼ ਹੈ ਆਕਾਸ਼ ਚ, ਘੜੇ ਦਾ ਪ੍ਰਵੇਸ਼, ਇਹਨੂੰ ਕਹਿੰਦੇ ਉਪਾਧੀ। ਠੀਕ ਹੈ ਨਾ, ਹਾਂ ਦੂਸਰੇ ਤੋਂ ਅਲੱਗ ਕਰਕੇ ਦਿਖਾਵੇ, ਮਹਾਕਾਸ਼ ਤੋਂ ਅਲੱਗ ਕਰਕੇ ਦਿਖਾ ਰਿਹਾ। ਠੀਕ ਹੈ ਜੀ, ਅੰਤਾਕਰਨ ਉਪਿਤ ਚੇਤਨ ਰੂਪ ਜੀਵ ਜੀਵ ਅਪਰੋਕਸ਼ਤਾਮ ਅਰਹਤੀ, ਅਪਰੋਕਸ਼ ਕੇ ਯੋਗ ਹੈ, ਕਿਉਂਕਿ ਕੋਈ ਗੱਲ ਨੀ, ਫਿਰ ਕੀ ਆ ਉਹਦੀ ਕੋਈ ਗੱਲ? ਅੰਤਾਕਰਨ ਉਪਿਤ ਚੇਤਨ ਰੂਪ ਜੀਵ ਜੀਵ ਅਪਰੋਕਸ਼ਤਾਮ ਅਰਹਤੀ, ਅਪਰੋਕਸ਼ ਕੇ ਯੋਗ ਹੈ, ਉਹ ਕਹਿੰਦਾ ਉਹ ਵੀ ਜਿਹੜਾ ਹੈ ਅਪਰੋਕਸ਼ ਦੇ ਯੋਗ ਹੈ, ਉਹਦਾ ਅਪਰੋਕਸ਼ ਬਣਾ ਹੋ ਸਕਦਾ ਹੈ। ਉਪਾਧੀ ਸਦਭਾਵਾਤ, ਉਸਮੇ ਉਪਾਧੀ ਵਿਦਿਮਾਨ ਹੈ, ਉਪਾਧੀ ਕਹਿ ਰਿਹਾ ਹੈ ਨਾ। ਬ੍ਰਹਮ ਤੂੰ ਔਰ ਬ੍ਰਹਮ ਤੋਂ ਅਨੁਪਾਧੀ ਅਨੁਪਾਧਿਤ, ਉਪਾਧੀ ਰਹਿਤ ਹੋਣੇ ਸੇ ਨਾ ਅਪਰੋਕਸ਼ ਯੋਗ ਨਹੀਂ। ਉਹ ਕਹਿ ਰਿਹਾ ਬ੍ਰਹਮ ਦੀ ਉਪਾਧੀ ਨਹੀਂ ਹੈ, ਜੀਵ ਦੀ ਉਪਾਧੀ ਹੈ। ਕਿਹੜੀ? ਅੰਤਾਕਰਨ ਹੈ ਨਾ, ਅੰਤਾਕਰਨ ਜੀਵ ਦੀ ਉਪਾਧੀ ਹੈ। ਤੇ ਜੀਵ ਜਿਹੜਾ ਹੈ ਅਪਰੋਕਸ਼ ਦੇ ਯੋਗ ਹੈ, ਬ੍ਰਹਮ ਦੀ ਉਪਾਧੀ ਨਹੀਂ ਹੈ, ਬ੍ਰਹਮ ਅਪਰੋਕਸ਼ ਕੇ ਯੋਗ ਨਹੀਂ ਹੈ। ਠੀਕ ਹੈ, ਇਹ ਨਹੀਂ ਆ, ਇਹ ਨਹੀਂ ਨਾ ਕਹਿੰਦੇ ਸਿੱਧਾ ਕਿ ਜਿਹੜਾ ਜੀਵ ਉਹੀ ਤਾਂ ਬ੍ਰਹਮ ਹੈ, ਜਿਹਨੂੰ ਤੁਸੀਂ ਜੀਵ ਕਹਿ ਰਹੇ ਹੋ ਉਹੀ ਤਾਂ ਬ੍ਰਹਮ। ਠੀਕ ਹੈ ਜੀ, ਬ੍ਰਹਮ ਕੇ ਨਿਰਉਪਾਧਿਕ ਕਹਿਣਾ, ਬ੍ਰਹਮ ਕੋ ਨਿਰਉਪਾਧਿਕ ਕਹਿਣਾ ਵਿਰੁੱਧ ਹੈ। ਇਸ ਅਭਿਪ੍ਰੇਤ ਸਿਧਾਂਤੀ ਪੂਰਵਕਤ ਆਸ਼ੰਕਾ ਕਾ ਪਰਿਹਾਰ ਕਰਦੇ ਹੈ। ਕਹਿੰਦਾ ਜਿਹੜਾ ਤੂੰ ਬ੍ਰਹਮ ਨੂੰ ਕਹਿ ਰਿਹਾ ਨਾ ਨਿਰਉਪਾਧਿਕ ਹੈ, ਉਹ ਵਿਰੁੱਧ ਹੈ, ਉਹਨੂੰ ਅਸੀਂ ਨਹੀਂ ਮੰਨਦੇ। ਬ੍ਰਹਮ ਵੀ ਸੁਪਾਧਿਕ ਹੈ, ਉਪਾਧੀ ਵਾਲਾ ਹੈ। ਕਿਹੜਾ, ਕੀ ਉਪਾਧੀ ਹੈ ਬ੍ਰਹਮ ਦੀ? ਅੰਤਾਕਰਨ ਨਾ ਉਪਿਤ। ਇਸ ਵਿਪਰੇਸ ਆਸ਼ੰਕਾ ਕਾ ਪਰਿਹਾਰ ਕਰਦੇ ਹੈ। ਨੈਵਮ ਬ੍ਰਹਮਤਵ ਬੋਧਸਯ ਸੁਪਾਧਿਕ ਵਿਸ਼ਯਤਵਤਃ ਜਦਵਾ ਜਾਵਦ ਵਿਦੇਹ ਕੈਵਲ੍ਯ ਉਪਾਧੇ ਨਾ ਉਪਾਧੇ ਰੇ ਨਿਵਾਰਣਾਤ। ਦੇਖੋ ਕੀ ਕਹਿ ਰਿਹਾ, ਜਾਵਦ ਪ੍ਰਧਾਨ ਜੀ, ਜਾਵਦ ਵਿਦੇਹ ਕੈਵਲ੍ਯ, ਜਦੋਂ ਤੱਕ ਵਿਦੇਹ ਮੁਕਤੀ ਕੈਵਲ ਮੁਕਤੀ ਨਹੀਂ ਹੁੰਦੀ, ਠੀਕ ਹੈ ਨਾ। ਨਾ ਏਵਮ ਨਾ ਪੂਰਵ ਉਕਤ ਅਸ਼ ਕੀ ਗੱਲ ਪ੍ਰਧਾਨ ਜੀ, ਪੰਨੇ ਥੱਲੇ ਆ ਰਹੇ।
ਅੱਛਾ
ਅੱਛਾ, ਪੂਰਵਕਤ ਅਸ਼ੰਕਾ ਨਹੀਂ ਬਣ ਸਕਦੀ। ਪੂਰਵਕਤ ਮੈਨੇ ਜਿਹੜੀ ਕਹੀ ਸੀ ਨਾ, ਬ੍ਰਹਮ ਜਿਹੜਾ ਹੈ ਨਿਰਉਪਾਧਿਕ ਹੈ ਔਰ ਜੀਵ ਉਪਾਧੀ ਵਾਲਾ ਹੈ। ਕਹਿੰਦਾ ਇਹ ਤੇਰੀ ਸ਼ੰਕਾ ਜਿਹੜੀ ਹੈ ਠੀਕ ਨਹੀਂ ਹੈ, ਕਿਉਂਕਿ ਬ੍ਰਹਮਤਵ ਬੋਧਸਯ, ਜੀਵ ਕਾ ਬ੍ਰਹਮ ਰੂਪ ਕਰਕੇ ਗਿਆਨ ਹੀ, ਜੀਵ ਕਾ ਜਿਹੜਾ ਬ੍ਰਹਮ ਰੂਪ ਕਰਕੇ ਗਿਆਨ ਹੀ, ਠੀਕ ਹੈ। ਸੁਪਾਧਿਕ ਵਿਸ਼ੇਤਵ, ਉਪਾਧੀ ਸਹਿਤ ਵਸਤੂ ਕੋ ਵਿਸ਼ੇ ਕਰਨੇ ਵਾਲਾ ਹੈ। ਅੰਦਾ ਉਹੀ ਬ੍ਰਹਮ ਹੈ, ਜੀਵ ਜਿਹੜਾ ਹੈ ਉਹੀ ਬ੍ਰਹਮ ਹੈ। ਉਹਦਾ ਉਪਾਧੀ ਸੇ ਰਹਿਤ ਜਦੋਂ ਗਿਆਨ ਹੋ ਗਿਆ ਤੇ ਉਹ ਹੀ ਕੇਵਲ ਮੁਕਤੀ ਦਾ ਸਾਧਨ ਹੈ। ਜਾਵਤ ਵਿਦੇਹ ਕੇਵਲਯਮ, ਵਿਦੇਹ ਕੇਵਲ ਤੱਕ, ਕੇਵਲ ਮੁਕਤੀ ਪ੍ਰਯੰਤ, ਉਪਾਧੇ ਉਪਾਧੀ ਕਾ ਅਨਿਵਾਰਣਾਤ, ਨਿਵਾਰਣ ਨਾ ਹੋਣੇ ਸੇ ਵਹ ਗਿਆਨ ਵੀ ਉਪਾਧੀ ਸਹਿਤ ਵਸਤੂ ਕੋ ਵਿਸ਼ੇ ਕਰਨੇ ਵਾਲਾ ਹੈ। ਅਤਾ ਗੇ ਬ੍ਰਹਮ ਵੀ ਸੁਪਾਧਿਕ ਹੈ। ਆਂਦਾ ਬ੍ਰਹਮ ਕਿਹਨੂੰ ਕਹਿੰਦੇ ਜੀ? ਆਂਦਾ ਜਹਾਂ ਜੋ ਸਰਵੱਤਰ ਵਿਆਪਕ ਬ੍ਰਹਮ ਹੈ ਉਹਦੀ ਗੱਲ ਨਹੀਂ ਕਰ ਰਹੀ, ਉਹਦੇ ਨਿਰਉਪਾਧਿਕ ਹੀ ਹੈ, ਉਹਦਾ ਗਿਆਨ ਹੋ ਵੀ ਨਹੀਂ ਸਕਦਾ। ਕਿਉਂ ਉਹਦਾ ਗਿਆਨ ਕਿਉਂ ਨਹੀਂ ਹੋ ਸਕਦਾ? ਵੀ ਜਿਹੜਾ ਤੇਰੇ ਅੰਦਰ ਬ੍ਰਹਮ ਹੈ ਉਹਦਾ ਗਿਆਨ ਹੋਏਗਾ, ਉਹਦਾ ਗਿਆਨ ਹੋ ਕੇ ਉਹਦਾ ਗਿਆਨ ਕੈਸੇ ਹੋਏਗਾ? ਇਹ ਜਿਹੜਾ ਬ੍ਰਹਮ ਹੈ, ਮੇਰੇ ਅੰਦਰ ਜਿਹੜਾ ਬ੍ਰਹਮ ਹੈ, ਇਹ ਸਰਵੱਤਰ ਵਿਆਪਕ ਹੈ ਔਰ ਨਿਰਉਪਾਧਿਕ ਹੈ, ਫਿਰ ਇਹ ਚਾਰੋਂ ਤਰਫ ਬ੍ਰਹਮ ਦਿਖਾਈ ਦੇਗਾ। ਤੇ ਤੂੰ ਕਹਿ ਰਿਹਾ
ਸਾਕਸ਼ੀ ਦਾ ਗਿਆਨ?
ਹਾਂ, ਸਾਕਸ਼ੀ ਦਾ ਕਿਉਂ? ਵੀ ਆਪਾਂ ਇਹ ਜਿਹੜਾ ਸਰਵੱਤਰ ਵਿਆਪਕ ਬ੍ਰਹਮ ਹੈ, ਸਮਾਨ ਚੇਤਨ ਹੈ ਉਹ, ਤੇ ਸਮਾਨ ਜਿਹੜਾ ਚੇਤਨ ਹੈ ਉਹ ਅਗਿਆਨ ਕਾ ਵਿਰੋਧੀ ਨਹੀਂ ਹੁੰਦਾ। ਸਮਾਨ ਚੇਤਨ ਜਿਹੜਾ ਹੈ ਉਹ ਅਗਿਆਨ ਕਾ ਵਿਰੋਧੀ ਨਹੀਂ, ਵਿਸ਼ੇਸ਼ ਚੇਤਨ ਜਿਹੜਾ ਹੈ, ਬ੍ਰਿਤੀ ਮੇ ਅਰੂੜ ਚੇਤਨ ਜੋ ਹੈ ਉਹ ਅਗਿਆਨ ਕਾ ਵਿਰੋਧੀ ਹੈ। ਜੈਸੇ ਲੱਕੜੀ ਜਿਹੜੀ ਹੈ ਉਹਦੇ ਵਿੱਚ ਕੀ ਹੈ? ਅਗਨੀ ਹੈ। ਉਹ ਲੱਕੜੀ ਨੂੰ ਅੰਧੇਰੇ ਵਿੱਚ ਰੱਖ ਦੋ ਤੇ ਅੰਧਕਾਰ ਨੂੰ ਭਗਾ ਦੇਗੀ? ਕਿਉਂ ਨਹੀਂ ਭਜਾ ਸਕਦੀ? ਕਿਉਂਕਿ ਸਮਾਨੀ ਅਗਨੀ ਹੈ, ਉਹ ਅਗਨੀ ਤੇ ਹੈ ਉਹਦੇ ਵਿੱਚ, ਪਰ ਸਮਾਨ ਅਗਨੀ ਹੈ, ਉਹੀ ਸਮਾਨੇ ਹੈ। ਜਿੱਦਾਂ ਲੱਕੜੀ ਚ ਅਗਨੀ ਸਮਾਨੇ ਹੈ, ਜਦੋਂ ਆਪਾਂ ਮੰਥਨ ਕਰਾਂਗੇ ਉਹਨੂੰ, ਰਗੜਾਂਗੇ ਲੱਕੜੀ ਨੂੰ, ਤੇ ਫਿਰ ਅਗਨੀ ਜਿਹੜੀ ਪ੍ਰਗਟ ਹੋਏਗੀ, ਉਹ ਅਗਨੀ ਜਿਹੜੀ ਹੈ ਉਹ ਅੰਧਕਾਰ ਦਾ ਵਿਰੋਧੀ। ਐਸੇ ਜਿਹੜਾ ਸਮਾਨ ਚੇਤਨ, ਸਮਾਨ ਰੂਪ ਚ ਬ੍ਰਹਮ ਸਰਵੱਤਰ ਵਿਆਪਕ ਹੈ, ਉਹ ਅਗਿਆਨ ਕਾ ਵਿਰੋਧੀ ਨਹੀਂ ਹੈ। ਬ੍ਰਿਤੀ ਮੇ ਅਰੂੜ ਚੇਤਨ ਜਿਹੜਾ ਹੈ ਉਹ ਅਗਿਆਨ ਕਾ ਵਿਰੋਧੀ ਹੈ, ਉਹ ਸੁਪਾਧਿਕ ਹੈ। वो ही ब्रह्म है, ते वो निरपादी कैसे हुआ? ते जब तक कैवल मुक्ति नहीं होंगी, होंगे जब तक बंदा मर नहीं जाता तब तक वो अंतःकरण बने रहेगा।
अंतःकरण तो फिर प्रकाशदारी हुई, चाहे हाय चाहे ना है, वो नानू भी प्रकाश।
हाँ हाँ, वो की है
ये पाप कुछ नहीं भी है।
हाँ।
ता भी वो प्रकाशता भी नहीं है,
नहीं है उधर कम
पाप दर्पण का कुछ ना कुछ
दिखूगा
जो दर्पण बने हुए।
हूं एक कमरा बिल्कुल खाली पिया, जहां बाहर कड़ा पिया, इसे कड़ा पिया, ठीक है कड़ा पिया वहा, तो किसी ने क्या देखी भी कड़ा चक ले, उन्हें कड़ा चक के ले अंदर। फिर दूसरे दिन पे थोड़ी देर बाद दूसरे दिन पे जब कड़ा चक ले अंदरों, वो की कहूगा कड़ा है नहीं, ना दा भी ज्ञान कराता कि ना, तो वो हाँ और ना दोनों नू प्रकाशेगा, भाव अर्थ की भाव और अभाव दोनों नू प्रकाशेगा, ओदा काम खाली प्रकाशना है।
ਕੋਈ ਗੱਲ ਨਹੀਂ, ਜਿੰਨਾ ਚਿਰ ਅੰਤਕਰਨ ਬਣਿਆ ਹੋਇਆ ਹੈ
ਬਸ
ਉਹਨੇ ਤਾਂ ਹਾਂ ਨਾ ਨੂੰ ਪ੍ਰਕਾਸ਼ਣ ਹੀ
ਪ੍ਰਕਾਸ਼ਣ, ਉਹਨਾਂ ਚਿਰ ਉਪਾਧੀ ਬਣੀ ਹੈ
ਬਣੀ ਹੈ,
ਤੇ ਉਹ ਕਿੰਨਾ ਕਬ ਤੱਕ ਰਹੇਗੀ? ਕੇਵਲ ਮੁਕਤ ਜਦ ਤੱਕ ਬੰਦਾ ਸਮਾਪਤ ਨਹੀਂ ਹੋ ਜਾਂਦਾ।
ਬਸ
ਬਸ ਅੰਤਕਰਨ ਉਪਾਧੀ ਤੇ ਫਿਰ ਬ੍ਰਹਮ ਦੀ ਤੇ ਉਹੀ ਉਪਾਧੀ ਹੋਈ।
ਹਾਂ,
ਉਪਾਧੀ ਨਿਰਉਪਾਧੀ ਕਿਵੇਂ ਹੋ ਗਿਆ? ਇਹ ਕਹਿਣ ਦਾ ਮਤਲਬ ਉਹਦਾ, ਠੀਕ ਹੈ ਜੀ। निवारण ना होने से वह ज्ञान भी उपाधि सहित वस्तु को विशेष विषय करने वाला है, अतः गे ब्राह्मी उपाधिक है। गे बने ना, ना ज्ञाता ज्ञान गे, ज्ञाता मने जानने वाला, ज्ञान मने जेदे द्वारा जानूंगा, वो गे मने जिसनु जानना, हाँ वो भी उपाधिक साक्षी, साक्षी कुटस्थ कहो, साक्षी कहो, ब्रह्म कहो, उन्हू जानना है, फिर अपने आप कट जाएगा। बस एदा पता लग गया अंदर वाले का, आम ताई तो कहते ना काहे रे बन खोजन जाई, ना बन दे विच खोजन की जा रहे, बन च भगवान नहीं बैठा, फिर तो ही संग साई, वो तेरे अंग संग है। देखो दो प्रकार से ब्रह्म का ज्ञान होएगा, जाते सरगुण पर्यंत तुसी विचार सागर से सुना है, जे सरगुण पर्यंत उपासना होगी, सरगुण पर्यंत मैंने जिन्ना चिर सरगुण का साक्षात्कार नहीं होता हुंदा उन्ना चिर उपासना पूर्ण नहीं हुई, एक ना समझ लेना। ना सरगुण का ज्ञान नहीं, सरगुण का मतलब उपासना जे पूर्ण करनी है, उपासना जिन्हू पूर्ण कहते हैं वो कदों पूर्ण अवधि ओदी केड़ी आ, सरगुण ब्रह्म का जो साक्षात्कार हो जाएगा वो होगी साड़ी उपासना पूर्ण, तो फिर ज्ञान होएगा। तो जहां विचार दे द्वारा सरगुण की नहीं उपासना करनी, इतनी विचार करो, इतना विचार करो कि ब्रह्म का सीधा ही साक्षात्कार हो
जाए,
भी साक्षी का ही होगा। ओहो यही तो गल है प्रधान जी, बार बार तो थोड़ी हो जाएगा, आप चिंतन कितने कर रहे हैं, साक्षी जरा निर्गुण है, तो जिन्ना चेर साक्षी का साक्षात्कार नहीं होंगे सर्वत्र व्यापक ब्रह्म का साक्षात्कार कैसे हो जाएगा? साक्षी जरा अनुभव है, साक्षी का कोई रूप नहीं है, कोई रंग नहीं है, वो निर्गुण है, फिर इस वास्ते क्या निर्गुण आप सरगुण भी ओही, ओही निर्गुण है, ओही सरगुण है,
बहुत दूर गया,
देख लो सरगुण भी ओही है निर्गुण भी ओही है, इसलिए जे ते सरगुण की उपासना करनी है ते सरगुण की उपासना ओदे दर्शन तक जिन्हू कहिंदे आ ना आपां, ओदे दर्शन हो गए भगवान दे, जदों ओदे दर्शन हो जाण ते समझो साडी इह उपासना पूर्ण होई। ते जां फिर इदां ज्ञाता दे रूप हो जबी, विचार सागर च तुसीं पढ़ाए जे ज्ञाता दे रूप हो जबी, ध्याता ध्यान दे, त्रिपुटी होगी ना, ज्ञाता ज्ञान गे, ऐसे ध्याता ध्यान दे, ध्याता ध्यान करने वाला, ध्याता ध्यान वो की कर रहा, ध्यान कर रहा, ਧਿਆਤਾ ਧਿਆਨ ਦੇ, ਜਿਹਦਾ ਕਰ ਰਿਹਾ ਉਹਨੂੰ ਕਹੋਗੇ ਦੇ। ਧਿਆਤਾ ਧਿਆਨ ਕਰਨ ਵਾਲਾ, ਦੇ ਰੂਪ ਜਿਹਦਾ ਧਿਆਨ ਕਰ ਰਿਹਾ ਉਹਦਾ ਰੂਪ ਹੋ ਜਾਵੇ। ਧਿਆਤਾ ਦੇ ਰੂਪ ਹੋ ਜਬ ਹੀ ਸਿੱਧ ਉਪਾਸਨਾ ਜਾਣੋ ਤਬ ਹੀ, ਸਮਝ ਲਓ ਸਾਡੀ ਉਪਾਸਨਾ ਪੂਰਨ ਹੋ ਗਈ। ਤੂੰ ਤੂੰ ਕਰਤਾ ਤੂੰ ਹੋਆ, ਮੁਜਮੇ ਰਹਾ ਨਾ ਹੋ। ਆਂਦਾ ਮੈਂ ਤੂੰ 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 ਕਰ ਰਿਹਾ ਸੀ, ਮੈਂ ਤੇਰਾ ਹੀ ਰੂਪ ਹੋ ਗਿਆ। ਮਤਲਬ ਕੀ ਹੋਇਆ, ਧਿਆਤਾ ਦੇ ਰੂਪ ਹੋ ਜਾ। ਧਿਆਤਾ ਜਿਹੜਾ ਧਿਆਨ ਕਰਨ ਵਾਲਾ ਸੀ ਉਹ ਦੇ ਰੂਪ ਹੋ ਗਿਆ। ਤਾਂ ਜੇ ਆਪਾਂ ਪਰਕਾ ਮੇਰਾ ਹੈ ਤੇਰਾ ਕਿੱਦਾਂ ਮਿਟੂਗਾ, ਇਹ ਮੈਂ ਹੈ ਤੂੰ ਹੈ ਕਿੱਦਾਂ ਮਿਟੂਗਾ। ਬਿਰਤੀ ਜਿਹੜੀ ਹੈ, ਹੁਣ ਜਿੱਧਰ ਜਦ ਦੇਖਾਂ ਤਦ ਤੂੰ, ਪਰ ਜਿੱਧਰ ਦੇਖੇਗਾ ਉਹੀ ਚਿੰਤਨ ਉਹਦਾ ਹੋ ਰਿਹਾ। ਜਿਹਦਾ ਚਿੰਤਨ ਹੋ ਰਿਹਾ ਹੈ ਉਹ ਉਹੀ ਤੇ ਸੁਪਨੇ ਵਿੱਚ ਆਏਗਾ। ਸੁਪਨੇ ਚ ਕਿਹੜਾ ਆਊਗਾ, ਦੂਜਾ ਬੰਦਾ ਨਹੀਂ ਆ ਸਕਦਾ। ਜਿਹਦਾ ਆਪਾਂ ਦਿਨ ਚ ਚਿੰਤਨ ਕਰ ਰਹੇ ਹਾਂ, ਜਾਂ ਦਿਨ ਚ ਜਿਹੜਾ ਕੰਮ ਕਰ ਰਹੇ ਹਾਂ, ਜਾਂ ਦਿਨ ਚ ਜੋ ਵੀ ਗੱਲਬਾਤ ਕਰ ਰਹੇ ਹਾਂ, ਸੁਪਨਾ ਆਏਗਾ, ਉਹਦਾ ਗੁੜ ਸੰਸਕਾਰ ਪੜ ਗਿਆ, ਉਹਦਾ ਸੁਪਨਾ ਜੀ ਦੇਖ ਲਓ। ਜੀਵ ਔਰ ਬ੍ਰਹਮ ਦੋਨੋਂ ਕੀ ਪ੍ਰਿਥਕ ਦੋ ਉਪਾਧੀ ਕਾ ਸਰੂਪ ਕਹਿਣਾ ਚਾਹੀਏ, ਐਸੀ ਅਸ਼ੰਕਾ ਹੋਣੇ ਪਰ ਸਿਧਾਂਤੀ ਉੱਤਰ ਦੇਤੇ ਹੈ। ਇਹ ਸ਼ੰਕਾਵਾਦੀ ਕਹਿੰਦਾ ਜੀਵ ਅਲੱਗ ਹੈ, ਬ੍ਰਹਮ ਅਲੱਗ ਹੈ, ਜੀਵ ਦੀ ਉਪਾਧੀ ਅਲੱਗ ਹੈ, ਬ੍ਰਹਮ ਦੀ ਉਪਾਧੀ ਅਲੱਗ ਹੈ, ਤੇ ਤੁਸੀਂ ਏਦਾਂ ਕਰੋ ਜੀਵ ਦੀ ਉਪਾਧੀ ਵੀ ਅਲੱਗ ਦੱਸੋ ਔਰ ਬ੍ਰਹਮ ਦੀ ਉਪਾਧੀ ਵੀ ਅਲੱਗ ਦੱਸੋ। ਠੀਕ ਹੈ ਨਾ, ਕੀ ਕਹਿ ਰਿਹਾ ਹੈ, ਜੀਵ ਔਰ ਬ੍ਰਹਮ ਦੋਨੋਂ ਕੀ ਪ੍ਰਿਥਕ ਦੋ ਉਪਾਧੀਆਂ ਕਾ ਸਰੂਪ ਕਹਿਣਾ ਚਾਹੀਏ। ਪ੍ਰਿਥਕ ਮਾਨੇ ਅਲੱਗ ਅਲੱਗ, ਉਹਨਾਂ ਦੇ ਦੋ ਉਪਾਧੀਆਂ, ਜੀਵ ਦੀ ਉਪਾਧੀ ਔਰ ਬ੍ਰਹਮ ਦੀ ਉਪਾਧੀ ਹੈ ਨਾ, ਤੇ ਉਹਨਾਂ ਦੀਆਂ ਉਪਾਧੀਆਂ ਦਾ ਅਲੱਗ ਅਲੱਗ ਸਰੂਪ ਦੱਸੋ ਫਿਰ। ਠੀਕ ਹੈ, ਅੰਦਰਲਾ ਦੱਸ ਦਿੰਦੇ ਹਾਂ ਕਿਹੜੀ ਗੱਲ, ਕਿਹੜੀ ਉਪਾਧੀ ਹੈ, ਅੰਤਕਰਨ ਸਾਹਿਤ ਜਾਂ ਅੰਤਕਰਨ ਰਹਿਤ, ਬਸ ਇਤਨਾ ਹੀ ਹੈ। ਹੈਂ, ਅੱਛਾ ਹੁਣ ਕੁਟਸ ਦੀ ਉਪਾਧੀ ਕਿਹੜੀ ਹੈ, ਸਾਕਸ਼ੀ ਦੀ ਉਪਾਧੀ ਕਿਹੜੀ, ਆਤਮਾ ਦੀ ਉਪਾਧੀ ਕਿਹੜੀ ਹੈ, ਅੰਤਕਰਨੀ ਹੈ, ਅੰਤਕਰਨੀ ਹੈ ਨਾ। ਤੋ ਸਾਕਸ਼ੀ ਦੀ ਉਪਾਧੀ ਅੰਤਕਰਨ ਹੋ ਗਈ, ਤੇ ਬ੍ਰਹਮ ਦੀ ਉਪਾਧੀ ਕਿਹੜੀ ਹੋ ਗਈ, ਬਗੈਰ ਅੰਤਕਰਨ, ਅੰਤਕਰਨ ਰਹਿਤ, ਜਦੋਂ ਰਹਿਤ ਹੋ ਗਿਆ ਉਦੋਂ ਕੀ ਹੋ ਗਿਆ, ਉਦੋਂ ਬ੍ਰਹਮ ਭਾਵ ਹੋ ਗਿਆ, ਉਦੋਂ ਆਪਾਂ ਸਮਾਨ ਚੇਤਨ ਚ ਆ ਗਏ। ਇਹੀ ਤੇ ਗੱਲ ਆ, ਅੰਤਕਰਨ ਚ ਦੋ ਪ੍ਰਕਾਰ ਦਾ ਪ੍ਰਕਾਸ਼ ਹੈ ਨਾ ਪ੍ਰਧਾਨ ਜੀ, ਠੀਕ ਸੇ ਸਮਝੋ, ਅੰਤਕਰਨ ਵਿੱਚ ਦੋ ਪ੍ਰਕਾਰ ਦਾ ਪ੍ਰਕਾਸ਼ ਹੈ, ਜਿਹੜਾ ਸਾਡਾ ਅੰਤਕਰਨ ਹੈ ਨਾ, ਇਹਦੇ ਵਿੱਚ ਦੋ ਪ੍ਰਕਾਰ ਦਾ ਪ੍ਰਕਾਸ਼ ਹੈ। ਕੈਸੇ, ਇਹ ਬੜੀ ਵਾਰ ਤੁਹਾਨੂੰ ਦ੍ਰਿਸ਼ਟਾਂਤ ਦਿੱਤਾ ਸੀ, ਕੈਸੇ ਦੋ ਪ੍ਰਕਾਰ ਦਾ ਹੈਗਾ ਪ੍ਰਕਾਸ਼, ਸੂਰਜ ਧੁੱਪ ਕੰਧ ਤੇ ਪੈ ਰਹੀ ਹੈ, ਠੀਕ ਹੈ, ਇੱਥੇ ਆਪਾਂ ਸ਼ੀਸ਼ਾ ਲੈ ਕੇ ਉਹਦਾ ਜਿਹੜਾ ਪ੍ਰਤੀਬਿੰਬ ਆ ਉਹ ਵੀ ਦੀਵਾਰ ਤੇ ਪੈ ਰਿਹਾ, ਕੰਧ ਤੇ ਪੈ ਰਿਹਾ, ਤੇ ਜਿੱਥੇ ਉਹ ਪਹਿਲਾਂ ਧੁੱਪ ਪੈ ਰਹੀ ਸੀ ਉਹ ਉੱਥੇ ਹੁਣ ਉਹ ਜਾ ਕੇ ਪ੍ਰਤੀਬਿੰਬ ਪੈ ਰਿਹਾ, ਤੇ ਉੱਥੇ ਦੋ ਪ੍ਰਕਾਰ ਦਾ ਨਾ ਹੋ ਗਿਆ। ਤੇ ਉਹਨੇ ਕੀ ਕੀਤਾ, ਉਹਨੇ ਸਮਾਨ ਚੇਤਨ ਨੂੰ ਢੱਕ ਲਿਆ, ਉਹ ਵਿਸ਼ੇਸ਼ ਜਿਹੜਾ ਸੀ ਉਹ ਤੇਜ ਸੀ, ਉਹਨੂੰ ਆਪਾਂ ਸਰੂਪ ਆਪਣਾ ਸਮਝੀ ਬੈਠੇ ਹਾਂ। ਆਪਣਾ ਉਹਨੇ ਕੀ ਕੀਤਾ, ਸਮਾਨ ਚੇਤਨ ਨੂੰ ਵੀ ਦਬਾ ਦਿੱਤਾ, ਕਿਉਂ ਸਮਾਨ ਚੇਤਨ ਕੈਸੇ ਹੈ,
ਬੁੱਧੀ ਨਾਲ ਮਿਲ ਕੇ ਜਿਹੜਾ ਚੇਤਨ ਹੈ,
ਹਾਂ
ਉਹ ਸਾਡਾ ਜੀਵ ਰੂਪ,
ਬਸ ਉਹ ਜੀਵ ਹੈ, ਸਿੱਧੀ ਸਿੱਧੀ ਗੱਲ, ਬੁੱਧੀ ਦੇ ਵਿੱਚ ਜਿਹੜਾ ਪ੍ਰਤੀਬਿੰਬ ਪੈ ਰਿਹਾ ਉਹ ਜੀਵ ਭਾਵ ਹੈ, ਉਹਨੂੰ ਚਿਦਾਭਾਸ ਕਹੋ। ਚਿਦਾਭਾਸ ਕਿਉਂ ਕਹਿੰਦੇ ਆ, ਚੇਤਨ ਕਾ ਆਭਾਸ ਹੈ, ਚੇਤਨ ਨਹੀਂ ਹੈ ਉਹ,
ਭਾਵ ਜਿਹੜਾ ਆਪਾਂ ਗੱਲ ਆਪਣੀ ਬੁੱਧੀ ਨਾਲ ਕਹਿ ਰਹੇ ਹਾਂ ਉਹ ਜੀਵ ਭਾਵ।
ਬਸ ਇਹ ਹੁਣ ਤੁਸੀਂ ਸਮਝ ਲਓ, ਜਿਹੜੀ ਗੱਲ ਆਪਾਂ ਬੁੱਧੀ ਦੇ ਨਾਲ ਕਹਿਤੀ ਉਹ ਆਪਾਂ ਜੀਵ ਬਣ ਕੇ ਕਹੀ ਆ,
ਜਿਹੜੀ ਹਿਰਦੇ ਨਾਲ ਕਹਿਤੀ
ਹਾਂ
ਉਹ ਅਸਲ ਆਵਾਜ਼,
ਹਾਂ
ਅਸਲ
ਆਵਾਜ਼ ਸਮਝਣੀ ਹੋਵੇ, ਜਦੋਂ ਆਪਾਂ ਕੋਈ ਕੰਮ ਕਰਨੇ ਲੱਗਦੇ ਹਾਂ ਉਦੋਂ ਅੰਦਰੋਂ ਆਵਾਜ਼ ਆਏਗੀ, ਇਹ ਠੀਕ ਨਹੀਂ ਹੈ।
ਤਾਂ ਹੀ ਕਹਿੰਦੇ ਵੀ ਹਿਰਦੇ ਚ ਸ਼ਰਧਾ ਹੈ, ਬੁੱਧੀ ਚ ਤਰਕ ਹੈ।
ਹਾਂ, ਬੁੱਧੀ ਜਿਹੜੀ ਹੈ ਨਾ ਉਹ ਤੇ ਇੱਕ ਮਿੰਟ ਚ ਆਪਾਂ ਕਿਸੇ ਨੂੰ ਸਾਧੂ ਵਾਲੇ ਲਕਸ਼ਣ ਨਹੀਂ। ਚੱਲ ਹੋ ਗਿਆ,
ਉਹ ਜੀਵ ਕਹਿ ਰਿਹਾ,
ਉਹ ਜੀਵ ਕਹਿ ਰਿਹਾ। ਹੈਂ, ਇਹ ਸਾਧੂਆਂ ਕੇ ਲਕਸ਼ਣ ਹੈ, ਇਹ ਮੇਰੀ ਸ਼ਰਧਾ ਨਹੀਂ ਰਹੀ। ਤੋ ਕਿਹਨੇ ਕਿਹਾ ਫਿਰ?
ਜਿਹੜਾ ਹਿਰਦੇ ਚ ਚੇਤਨ ਹੈ ਨਾ ਉਹ ਸਮਾਨ ਚੇਤਨ ਹੈ, ਜਿਹੜਾ ਬੁੱਧੀ ਚ ਹੈ ਉਹ ਵਿਸ਼ੇਸ਼ ਚੇਤਨ।
ਸਾਡੇ ਸਵਾਮੀ ਜੀ ਮਤਲਬ ਮੇਰੀ ਕੈਸੇ ਕੈਸੇ ਪ੍ਰੀਖਿਆ ਲਈ ਹੈ, ਤੁਹਾਨੂੰ ਕੀ ਦੱਸਾਂ, ਹੁਣ ਰਿਕਾਰਡਿੰਗ ਹੋ ਰਹੀ ਹੈ। ਇਸ ਵਾਸਤੇ ਇਹ ਬੁੱਧੀ ਸਾਡੇ ਸਾਰਾ ਕੰਮ ਖਰਾਬ ਕਰ ਰਹੀ ਹੈ। ਮੈਂ ਬਹੁਤ ਬੁੱਧੀਮਾਨ ਹਾਂ, ਬਸ
ਬੁੱਧੀ ਉਹ ਕਹਿੰਦੀ ਵੀ ਮੈਂ ਕਰਤਾ ਮੈਂ ਕਰਤਾ, ਕਰਤਾ ਬੁੱਧੀ ਬਣ ਰਹੀ ਹੈ,
ਕਰਤਾ ਬੁੱਧੀ ਬਣ ਰਹੀ ਹੈ ਤੇ ਬੁੱਧੀ ਭੋਗਤਾ ਹੈ।
ਬੁੱਧੀ ਭੋਗਤਾ
ਉਹ ਸਾਕਸ਼ੀ ਜਿਹੜਾ ਉਹ ਸਮਾਨ ਚੇਤਨ ਉਹ ਤਾਂ ਨਹੀਂ ਕੁਛ ਕਰ ਰਿਹਾ, ਉਹ ਤੇ ਸਾਕਸ਼ੀ, ਉਹਨੂੰ ਕਹਿੰਦੇ ਸਾਕਸ਼ੀ। ਹੁਣ ਦੋ ਅੰਤਾ ਕੰਧ ਪ੍ਰਤੀਬਿੰਬ ਹੈ ਨਾ, ਜੈਸੇ ਕੰਧ ਤੇ ਇੱਕ ਧੁੱਪ ਪੈ ਰਹੀ ਹੈ, ਇੱਥੇ ਆਪਾਂ ਸ਼ੀਸ਼ਾ ਲੈ ਕੇ ਖੜੇ ਹਾਂ ਤੇ ਸ਼ੀਸ਼ੇ ਦੀ ਜਿਹੜੀ ਪ੍ਰਤੀਬਿੰਬ ਹੈ ਉਹ ਵੀ ਕੰਧ ਤੇ ਪੈ ਰਿਹਾ, ਤੇ ਕੰਧ ਤੇ ਦੋ ਪ੍ਰਕਾਰ ਦਾ ਪ੍ਰਕਾਸ਼ ਹੋ ਗਿਆ, ਇੱਕ ਤੇ ਧੁੱਪ ਦਾ ਸਮਾਨ ਚੇਤਨ, ਇੱਕ ਉਹ ਵਿਸ਼ੇਸ਼ ਹੈ, ਹੈ ਵੀ ਸੂਰਜ ਦਾ ਹੀ, ਹੈ ਵੀ ਸੂਰਜ ਦਾ, ਪਰ ਉਹ ਸੂਰਜ ਸਿੱਧਾ ਨਾ ਜਾ ਕਰਕੇ ਸ਼ੀਸ਼ੇ ਦੇ ਵਿੱਚੋਂ ਨਿਕਲ ਕੇ ਪੈ ਰਿਹਾ, ਤੇ ਉਹ ਜਿਹੜਾ ਸ਼ੀਸ਼ੇ ਵਾਲਾ ਹੈ ਉਹਨੇ ਸਮਾਨ ਚੇਤਨ ਨੂੰ ਢੱਕ ਲਿਆ। ਉਹ ਫਿਰ ਹੁਣ ਆਹ ਜਿਹੜਾ ਆਪਾਂ ਗ੍ਰੰਥ ਪੜ੍ਹ ਰਹੇ ਹਾਂ, ਜੋ ਵੀ ਅੱਜ ਤੱਕ ਤੁਸੀਂ ਪੜ੍ਹਿਆ, ਇਹਦਾ ਨਿਚੋੜ ਕੀ ਆ ਵੀ ਆਪਾਂ ਉਹ ਜਿਹੜਾ ਸਮਾਨ ਚੇਤਨ ਹੈ ਨਾ ਉਹ ਹੈ ਸਾਡਾ ਰੂਪ,
ਅਸੀਂ ਵਿਸ਼ੇਸ਼ ਨੂੰ ਮੰਨੀ ਬੈਠੇ,
ਆਪਾਂ ਵਿਸ਼ੇਸ਼ ਨੂੰ ਮੰਨੀ ਬੈਠੇ, ਵਿਸ਼ੇਸ਼ ਜਿਹੜਾ ਜੀਵ ਭਾਵ ਹੈ, ਵਿਸ਼ੇਸ਼ ਜਿਹੜਾ ਚੇਤਨ ਹੈ ਉਹ ਹੈ ਜੀਵ ਭਾਵ, ਔਰ ਜਿਹੜਾ ਸਮਾਨ ਚੇਤਨ ਹੈ ਕੰਧ ਤੇ ਜਿਹੜੀ ਧੁੱਪ ਪੈ ਰਹੀ ਆ ਉਹ ਸਾਡਾ ਆਪਣਾ ਸਰੂਪ ਹੈ, ਉਹਨੂੰ ਕਹਿੰਦੇ ਮੂਲ ਪਛਾਣ, ਉਹ ਸਾਡਾ ਮੂਲ ਹੈ, ਜਿਹੜਾ ਉਹ ਪ੍ਰਤੀਬਿੰਬ ਸ਼ੀਸ਼ੇ ਚ ਨਿਕਲ ਕੇ ਪੈ ਰਿਹਾ ਹੈ ਉਹ ਸਾਡਾ ਰੂਪ ਨਹੀਂ ਹੈ। ਮੰਨੀ ਆਪਾਂ ਉਹਨੂੰ ਬੈਠੇ ਬੁੱਧੀ ਵਾਲੇ ਨੂੰ,
ਕੋਈ ਮੰਗਤਾ ਆ ਗਿਆ ਆਪਾਂ ਹਿਰਦੇ ਚ ਆਪਣੇ ਨਰਮਾਈ ਜੇ ਇੱਕ ਦੋ ਚਾਰ ਗੱਲਾਂ ਹੋਈਆਂ ਫਿਰ ਬੁੱਧੀ ਵਿਚਾਲੇ ਆ ਜਾਣੀ, ਉੱਤੋਂ ਰੋਜ਼ ਆ ਜਾਂਦਾ ਓਏ ਕੱਲ ਵੀ ਆਇਆ ਸੀ
ਰੋਟੀ ਆਪ ਬਣਾਉਣੀ ਪੈਂਦੀ ਹੈ, ਤੇ ਫਿਰ ਕਦੀ ਕਦੇ ਭੁੱਖੇ ਹੀ ਰਹਿ ਜਾਈਦਾ, ਤੇ ਕਦੀ ਕਦੀ ਸੋਚਦਾ ਚੱਲ ਅੱਜ ਪਿੰਡ ਚੋਂ ਮੰਗ ਲਿਆਉਂਦੇ ਆ, ਨਹੀਂ ਜੀ ਕਰਦਾ ਬਣਾਉਣ ਨੂੰ, ਮੰਗਣ ਚੱਲ ਜਾਈਏ ਤੇ ਮੈਨੂੰ ਤਾਂ ਨੀ ਸਾਹਮਣੇ ਕਹਿਣਗੇ, ਹੱਸਣਗੇ ਪੰਜਾਬੀ ਪੈਸੇ ਵਾਲੀ ਪਾਲਟੀ ਹੈ, ਪੈਸੇ ਵਾਲੇ ਬਾਬਾ ਜੀ ਮੰਗਣ ਆ ਗਏ ਅੱਜ ਦੇਖ ਲਓ, ਤੇ ਕੀ ਅਰਥ ਹੋਇਆ, ਬੁੱਧੀ ਨੇ ਤਰਕ ਲਾ ਦਿੱਤੀ ਨਾ, ਨਾਲੇ ਹੱਸਣਗੇ। ਇਸ ਵਾਸਤੇ ਆਪਣਾ ਜਿਹੜਾ ਸਰੂਪ ਹੈ, ਸੱਚੀ ਗੱਲ ਜੇ ਪੁੱਛਦੇ ਜੇ ਤੇ ਗੁਰੂ ਮਹਾਰਾਜ ਜੀ ਨੇ ਕਿਹਾ ਹੈ ਤੀਸਰੇ ਪਤਾ ਨੀ ਕਿਹੜੇ ਭਗਵਾਨ ਦੀ ਬਾਣੀ ਹੈ, ਕਿਉਂ ਰਿਕਾਰਡਿੰਗ ਹੋ ਰਹੀ ਹੈ, ਐਵੇਂ ਸੀ ਨਹੀਂ ਬੋਲਣਾ ਚਾਹੀਏ, ਤੀਸਰੇ ਭਗਵਾਨ ਦੀ ਕਿਹਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਦਾ ਕੀ ਅਰਥ ਹੈ, ਮਨ ਕਿਹਨੂੰ ਕਿਹਾ, ਉਹ ਜਿਹੜਾ ਕੰਧ ਤੇ ਪ੍ਰਤੀਬਿੰਬ ਪੈ ਰਿਹਾ ਸ਼ੀਸ਼ੇ ਚੋਂ ਨਿਕਲ ਕੇ, ਉਹਨੂੰ ਕਿਹਾ ਹੈ ਤੂੰ ਆਪਣਾ ਮੂਲ ਪਛਾਣ, ਤੇਰਾ ਮੂਲ ਕਿਹੜਾ ਹੈ, ਨੀਚੇ ਵਾਲਾ ਜਿਹਨੂੰ ਤੂੰ ਦੱਬੀ ਬੈਠਾ ਉਹ ਹੈ, ਹੁਣ ਇੱਥੇ ਲਾ ਲਓ ਆਪਣੇ ਤੇ, ਅੰਤਾਕਰਨ ਚ ਵੀ ਐਸੇ ਹੀ ਹੈ, ਅੰਤਾਕਰਨ ਚ ਵੀ ਦੁਵਿਧਾ ਪ੍ਰਕਾਸ਼ ਹੈ, ਦੋ ਪ੍ਰਕਾਰ ਦਾ ਪ੍ਰਕਾਸ਼ ਹੈ, ਇੱਕ ਸਮਾਨ ਚੇਤਨ ਜੋ ਸਰਵੱਤਰ ਵਿਆਪਕ ਹੈ, ਉਹ ਕੈਸੇ ਹੈ, ਨਿਸ਼ਕਿਰਿਆ, ਉਹਦੇ ਲੱਛਣ ਕੈਸੇ ਦੱਸੇ ਹੈ, ਨਿਸ਼ਕਿਰਿਆ ਔਰ ਨਿਰਗੁਣ ਔਰ ਜਨਮ ਮਰਨ ਸੇ ਰਹਿਤ ਔਰ ਖੱਟ ਵਿਕਾਰਾਂ ਸੇ ਰਹਿਤ, ਇਹੀ ਲੱਛਣ ਉਹਦੇ, ਆਦਿ ਅੰਤ ਸੇ ਰਹਿਤ, ਮੱਧ ਸੇ ਰਹਿਤ, ਜਨਮ ਮਰਨ ਸੇ ਰਹਿਤ, ਔਰ ਛੇ ਵਿਕਾਰ ਜਿਹੜੇ ਆਉਂਦੇ ਆ ਕਿਹਨੂੰ ਆਉਂਦੇ ਆ, ਸਰੀਰ ਨੂੰ, ਇਹਨਾਂ ਤੋਂ ਰਹਿਤ, ਸੁੱਖ ਦੁੱਖ ਸੇ ਰਹਿਤ, ਸੁੱਖ ਦੁੱਖ ਕਿਹਨੂੰ ਆਉਂਦੇ, ਅੰਤਾਕਰਨ ਨੂੰ, ਤੇ ਇਹ ਸਾਰੇ ਲੱਛਣ ਕਿਹਦੇ ਵਿੱਚ ਘਟਣਗੇ, ਉਹ ਜਿਹੜਾ ਸਮਾਨ ਚੇਤਨ ਹੈ ਉਹਦੇ 'ਚ ਘਟਣਗੇ, ਔਰ ਜਿਹੜਾ ਵਿਸ਼ੇਸ਼ ਚੇਤਨ ਹੈ ਇਹਦੇ 'ਚ ਕੋਈ ਲੱਛਣ ਵੀ ਨਹੀਂ ਘਟਦਾ, ਇਹ ਤਾਂ ਕਹਿੰਦਾ ਹਾਏ ਮੈਂ ਜਨਮ ਮਰਨ ਵਾਲਾ ਹਾਂ, ਹਾਏ ਮੈਂ ਬੁੱਢਾ ਹੋ ਗਿਆ, ਤੇ ਇਹ ਜਿਹੜਾ ਸਮਾਨ ਚੇਤਨ ਹੈ ਇਹਦੇ ਚ ਆਪਾਂ ਬਿਰਤੀ ਟਿਕਾਉਣੀ ਆ ਵਿਸ਼ੇਸ਼ ਚੇਤਨ ਚੋਂ ਹਟਾ ਕਰਕੇ ਨਾ ਸਮਾਨ ਚੇਤਨ ਜਦੋਂ ਸਾਡੀ ਬੁੱਧੀ ਟਿਕ ਗਈ ਹਿਰਦੇ ਚ ਤੇ ਸਮਝੋ ਉਸੇ ਸ਼ਣ ਮੁਕਤੀ ਹੈ ਬਈ ਕਹਿੰਦੇ ਨਾ ਮਰਤਾ ਮਰਤਾ ਜਗ ਮੂਆ ਮਰ ਵੀ ਨਾ ਜਾਣ ਮਰਨ ਵੀ ਜਾਣ ਨਾ ਕੋਈ ਐਸੇ ਹੈ ਨਾ ਪੰਕਤੀ ਕੋਈ ਮਰਨ ਦਾ ਮਰਮ ਨਾ ਜਾਣੇ ਕੋਈ ਮਰਮ ਮਰੇ ਮਰਮ ਕਿਹਾ ਕਿ ਮਰਨ ਨਾ ਜਾਣੇ ਕੋਈ ਐਸੇ ਹੈ ਕੁਛ ਮਰਮ ਇਹ ਤਾਂ ਹੁਣ ਮਰਨ ਦਾ ਤਾਤਪਰ ਨੀ ਸਮਝੇ ਐਸੀ ਮਰਨੀ ਜੋ ਮਰੇ ਬਹੁਤ ਆਂਦਾ ਐਸੀ ਮਰਨੀ ਮਰੋ ਵੀ ਦੁਬਾਰਾ ਮਰਨਾ ਨਾ ਪੜੇ ਹਾਂ ਜੀਵ ਭਾਵ ਨੂੰ ਮਾਰ ਦੋ ਤੋ ਬਸ ਕੀ ਆਂਦੇ ਨੇ ਜਿੰਦਿਆਂ ਹੀ ਮਰ ਗਿਆ ਜਿੰਦਿਆਂ ਮਰਨ ਦਾ ਅਸਲ ਕੀ ਹੋਇਆ ਉਹ ਜਿਹੜਾ ਜੀਵ ਭਾਵ ਹੈ ਉਹਦੇ ਚੋਂ ਬੁੱਧੀ ਹਟਾ ਕਰਕੇ ਸਮਾਨ ਚੇਤਨ ਦੇ ਵਿੱਚ ਲਗਾ ਦੇਣੀ ਤੇ ਸਮਝੋ ਬੰਦਾ ਜਿੰਦਾ ਮਰ ਗਿਆ ਤੇ ਜਿਹੜਾ ਜਿੰਦਾ ਮਰ ਗਿਆ ਉਹ ਫਿਰ ਦੁਬਾਰਾ ਕਿਉਂ ਮਰੂਗਾ ਫਿਰ ਉਹਨੂੰ ਮਰਨ ਦੀ ਜ਼ਰੂਰਤ ਨਹੀਂ ਹੈ ਨਾ ਕਿਉਂ ਫਿਰ ਜਨਮ ਨਹੀਂ ਹੋਣਾ ਤੇ ਮਰਨਾ ਕੀ ਹੈ ਤੇ ਜਨਮ ਕਿਹਦਾ ਹੋਇਆ ਸਰੀਰ ਦਾ ਤੇ ਮਰਨ ਕਿਹਦਾ ਹੋਗਾ ਸਰੀਰ ਦਾ ਮੇਰਾ ਤਾਂ ਕੁਛ ਵੀ ਨਹੀਂ ਹੈ ਇੱਥੇ ਬੁੱਧੀ ਟਿਕਾਓ ਤਾਂ ਕੁਛ ਬਣਨਾ ਜੀ ਉਹ ਤੇ ਭਗਤੀ ਭਾਵ ਆ ਗਿਆ ਇਹਦੇ ਜਾਂ ਇਹਨੂੰ ਇੱਧਰ ਵੀ ਲਗਾ ਸਕਦੇ ਜੀ ਮੇਰਾ ਮੁਝ ਮੈਂ ਕੁਛ ਨਹੀਂ ਕਹਿਣ ਦਾ ਤਾਤਪਰ ਕੀ ਹੋਇਆ ਇਹ ਕੌਣ ਕਹਿ ਰਿਹਾ ਹੈ ਉਹ ਜਿਹੜਾ ਪ੍ਰਤੀਬਿੰਬ ਕਹਿ ਰਿਹਾ ਮੇਰਾ ਕੁਛ ਨਹੀਂ ਹੈ ਜੋ ਕੁਛ ਹੈ ਉਹ ਜਿਹੜਾ ਨੀਚੇ ਵਾਲਾ ਹੈ ਨਾ ਕੰਧ ਤੇ ਦੂਸਰਾ ਪ੍ਰਕਾਸ਼ ਹੈ ਉਹ ਤੇਰਾ ਅੰਤਾਕਰਨ ਸਾਹਿਤਾ ਅੰਤਾਕਰਨ ਸਾਹਿਤਿਆ ਰਹਿਤਿਆਭਿਆਮ ਵਿਸ਼ਿਸ਼ਯਤੇ ਉਪਾਧਿਰ ਜੀਵ ਭਾਵਸਿਆ ਬ੍ਰਹਮਤਾਯਾਸਚਾ ਨਾਨਯਥਾ ਜੀਵ ਭਾਵਸਿਆ ਚਾ ਜੀਵਪਣੇ ਕੀ ਔਰ ਬ੍ਰਹਮਤਾਯਾ ਉਪਾਧੀ ਬ੍ਰਹਮਪਣੇ ਕੀ ਉਪਾਧੀ ਕਿਹੜੀ ਹੈ ਉਹਨੇ ਕਿਹਾ ਸੀ ਨਾ ਜੀਵ ਦੀ ਉਪਾਧੀ ਅਲੱਗ ਦੱਸੋ ਔਰ ਬ੍ਰਹਮ ਦੀ ਉਪਾਧੀ ਅਲੱਗ ਦੱਸੋ ਹੁਣ ਇਹ ਉਪਾਧੀਆਂ ਅਲੱਗ ਅਲੱਗ ਦੱਸ ਰਹੇ ਆ ਅਬ ਕੀ ਕਹਿ ਰਹੇ ਹੈ ਅੰਤਾਕਰਨ ਸਾਹਿਤਿਆ ਰਹਿਤਿਆਭਿਆਮ ਅੰਤਾਕਰਨ ਸਹਿਤ ਹੋਣਾ ਅਰਥਾਤ ਅੰਤਾਕਰਨ ਕਾ ਸੰਬੰਧ ਔਰ ਅੰਤਾਕਰਨ ਕੇ ਸੰਬੰਧ ਕਾ ਵਿਯੋਗ ਅਰਥਾਤ ਅੰਤਾਕਰਨ ਸੇ ਰਹਿਤ ਹੋਣਾ ਇਸ ਪ੍ਰਕਾਰ ਵਿਸ਼ਿਸ਼ਤੇ ਦੋਨੋ ਉਪਾਧੀ ਭਿੰਨ ਭਿੰਨ ਹੈ ਅਨਥਾ ਨਾ ਅੰਨੇ ਪ੍ਰਕਾਰ ਸੇ ਨਹੀਂ ਹੈ ਅੰਦਾ ਜਿੰਨਾ ਚਿਰ ਜੀਵ ਨੇ ਅੰਤਾਕਰਨ ਦੇ ਨਾਲ ਸੰਬੰਧ ਬਣਾਇਆ ਹੈ ਉਹਨਾਂ ਚਿਰ ਜੀਵ ਦੀ ਉਪਾਧੀ ਹੈ ਜਦੋਂ ਅੰਤਾਕਰਨ ਸੇ ਸੰਬੰਧ ਆਪਣਾ ਤੋੜ ਲਿਆ ਤੇ ਉਹ ਬ੍ਰਹਮ ਦੀ ਉਪਾਧੀ ਹੋ ਗਈ ਇਤਨਾ ਹੀ ਕੰਮ ਜੀ
ਸਾਡੇ ਪੰਜਾਬੀ ਚ ਸਭ ਤੋਂ ਸਿੱਧੀ ਬੁੱਧੀ ਆ ਗਈ ਜਿਹੜੀ ਬੁੱਧੀ ਨਾਲ ਅਸੀਂ ਤਰਕ ਵਾਲੀ ਗੱਲ ਕਰਾਂਗੇ ਉਹ ਜੀਪਣੇ ਦੀ ਹੈ ਜੇ ਬੁੱਧੀ ਤੋਂ ਰਹਿਤ ਹੋ ਕੇ ਕਰਾਂਗੇ ਤਾਂ ਸਿੱਧੀ
ਹਾਂ ਜਿੱਦਾਂ ਹੁਣ ਕਹਿੰਦੇ ਆ ਨਾ ਮੈਂ ਗਿਆ ਠੀਕ ਹੈ ਮੈਂ ਖਾਧਾ ਮੈਂ ਦੇਖਿਆ ਤੇ ਜੇ ਆਪਾਂ ਘਰੋੜ ਕੇ ਕਹਾਂ ਮੈਂ ਸਵੈਮ ਦੇਖਿਆ ਆਪਣੀ ਅੱਖਾਂ ਨਾਲ ਉਹ ਆਪਾਂ ਹਿਰਦੇ ਚੋਂ ਕਹਿ ਰਹੇ ਹਾਂ ਤੇ ਸਵੈਮ ਦਾ ਅਰਥ ਕੀ ਆਤਮਾ ਮੈਂ ਵੀ ਕਹਿਤਾ ਸਵੈਮ ਮੈਂ ਸਵੈਮ ਇਹ ਦੋ ਉਪਾਧੀਆਂ ਦੱਸ ਦਿੱਤੀਆਂ ਅੰਤਾਕਰਨ ਉਪਾਧੀ ਹੋ ਗਈ ਜੀਵ ਦੀ ਅੰਤਾਕਰਨ ਸੇ ਰਹਿਤ ਕੀ ਹੋ ਗਿਆ ਬ੍ਰਹਮ ਇਹ ਵੀ ਉਪਾਧੀ ਹੋ ਗਈ ਅੰਤਾਕਰਨ ਕਾ ਸੰਬੰਧ ਭਾਵ ਰੂਪ ਹੋਣੇ ਸੇ ਉਪਾਧੀ ਬਣ ਸਕਦੀ ਹੈ ਕਿੰਤੂ ਅਭਾਵ ਰੂਪ ਅੰਤਾਕਰਨ ਰਹਿਤ ਉਪਾਧੀ ਨਹੀਂ ਹੋਣਾ ਚਾਹੀਏ ਅੰਦਾ ਅੰਦਾ ਅੰਤਾਕਰਨ ਸਹਿਤ ਅੰਤਾਕਰਨ ਹੈ ਇਹ ਜੀਵ ਦੀ ਉਪਾਧੀ ਹੋ ਗਈ ਅੰਤਾਕਰਨ ਮੰਨ ਲਿਆ ਤੁਸੀਂ ਕਹਿੰਦੇ ਅੰਤਾਕਰਨ ਜਦੋਂ ਸੰਬੰਧ ਟੁੱਟ ਗਿਆ ਉਦੋਂ ਉਹ ਫਿਰ ਉਪਾਧੀ ਕਦੋਂ ਅੰਤਾਕਰਨ ਰਿਹਾ ਹੀ ਨਾ ਉਹਦੇ ਕਹਿਣ ਦਾ ਮਤਲਬ ਇਹ ਆ ਤੇ ਅੰਤਾਕਰਨ ਤੇ ਅਲੱਗ ਹੋ ਕੇ ਫਿਰ ਉਹ ਬ੍ਰਹਮ ਦੀ ਉਪਾਧੀ ਨਹੀਂ ਬਣ ਸਕਦੀ ਐਸੀ ਆਸ਼ੰਕਾ ਕੇ ਪੁੱਤਰ ਮੇ ਕਹਿਤੇ ਹੈ ਕਿ ਜੋ ਉਪਿਤ ਹੈ ਉਪਿਤ ਕੇ ਸਰੂਪ ਮੇ ਅੰਤਰ ਭੂਤ ਨਾ ਹੋ ਕਰ ਦੇਖ ਲੋ ਉਪਾਧੀ ਦਾ ਲਕਸ਼ਣ ਸਮਝ ਲੈਣਾ ਕਿਹਨੂੰ ਕਹਿੰਦੇ ਆ ਕੀ ਕਹਿ ਰਿਹਾ
ਜੋ
ਉਪਹਿਤ ਕੇ ਸਰੂਪ ਮੇ ਉਪਹਿਤ ਮੈਨੇ ਉਪਾਧੀ ਵਾਲਾ, ਉਪਾਧੀ ਵਾਲਾ ਉਪਹਿਤ ਕੇ ਸਰੂਪ ਮੇ ਅੰਤਰਭੂਤ ਨਾ ਹੋ ਕਰ, ਉਹਦੇ ਉਹਦੇ ਵਿੱਚ ਪ੍ਰਵੇਸ਼ ਨਾ ਕਰਕੇ, ਠੀਕ ਹੈ, ਔਰ ਵਰਤਮਾਨ ਹੋ ਕਰ ਵਿਵਰਤਕ ਅਰਥਾਤ ਵਿਵਰਤਕ ਅਰਥਾਤ ਭੇਦ ਪ੍ਰਤੀਜਨਕ ਪ੍ਰਤੀਤੀਜਨਕ ਹੋਤਾ ਹੈ, ਵਹ ਉਪਾਧੀ ਹੈ। ਨਹੀਂ ਸਮਝ ਲੱਗੀ? ਇਹ ਉਹੀ ਸਮਝੋ ਕਿੱਦਾਂ, ਜਿਤਨੇ ਸਥਾਨ ਦੇ ਵਿੱਚ ਆਪ ਹੈ, ਠੀਕ ਹੈ, ਇੱਥੋਂ ਪਹਿਲਾਂ ਇੱਕ ਇੱਕ ਅਕਸ਼ਰ ਨੂੰ ਘਟਾ ਲਓ। ਉਪਿਤ ਕੇ ਸਰੂਪ ਮੇਂ, ਉਪਿਤ ਕਿਹਨੂੰ ਕਹਾਂਗੇ? ਉਪਾਧੀ ਵਾਲਾ, ਠੀਕ ਹੈ, ਉਪਾਧੀ ਵਾਲਾ ਜਿਹੜਾ ਉਹਨੂੰ ਕਹਾਂਗੇ ਉਪਿਤ, ਉਪਾਧੀ ਨੂੰ ਤਾਂ ਨਹੀਂ ਕਹਾਂਗੇ, ਘੜੇ ਦੇ ਵਿੱਚ ਆਇਆ ਜਿਹੜਾ ਆਕਾਸ਼, ਉਹ ਕੀ ਹੋ ਗਿਆ? ਉਪਿਤ। ਤੇ ਇਹ ਜਿਹੜਾ ਘੜਾ, ਇਹ ਕੀ ਹੋ ਗਿਆ? ਉਪਾਧੀ। ਘੜਾ ਹੋ ਗਿਆ ਉਪਾਧੀ, ਉਹ ਘੜੇ ਦੇ ਵਿੱਚ ਜਿਹੜਾ ਆਕਾਸ਼ ਆਇਆ ਉਹ ਹੋ ਗਿਆ ਉਪਿਤ, ਠੀਕ ਹੈ। ਉਪਿਤ ਕੇ ਸਰੂਪ ਅੰਤਰਭੂਤ ਨਾ ਹੋ ਕਰ, ਇਹ ਜਿਹੜਾ ਉਪਿਤ ਹੈ ਅੰਦਰ ਜਿਹੜਾ ਘੜੇ ਦੇ ਵਿੱਚ ਆਕਾਸ਼ ਆਇਆ ਹੈ ਉਹਦੇ ਵਿੱਚ ਘੜਾ ਤੇ ਨਹੀਂ ਪ੍ਰਵੇਸ਼ ਕਰ ਗਿਆ, ਉਪਿਤ ਕੇ ਸਰੂਪ ਮੇਂ ਅੰਤਰਭੂਤ ਨਾ ਹੋ ਕਰ। ਜਿਹੜਾ ਉਪਿਤ ਹੈ, ਉਪਿਤ ਕੌਣ ਹੈ? ਇਹ ਹੋ ਗਿਆ ਘੜਾ, ਘੜੇ ਦੇ ਵਿੱਚ ਜਿਹੜਾ ਆਇਆ ਆਕਾਸ਼ ਉਹਨੂੰ ਕੀ ਕਹਾਂਗੇ? ਉਪਿਤ, ਠੀਕ ਹੈ। ਉਪਿਤ ਕੇ ਸਰੂਪ ਮੇਂ ਅੰਤਰਭੂਤ ਨਾ ਹੋ ਕਰ, ਉਹਦੇ ਸਰੂਪ ਦੇ ਵਿੱਚ ਤੇ ਨਹੀਂ ਵੜ ਗਿਆ, ਘੜਾ ਅਲੱਗ ਹੈ ਉਹ ਆਕਾਸ਼ ਅਲੱਗ ਹੈ, ਉਹਨਾਂ ਦਾ ਮੇਲ ਵੀ ਨਹੀਂ ਹੈ, ਠੀਕ ਹੈ। ਉਪਿਤ ਕੇ ਸਰੂਪ ਮੇਂ ਅੰਤਰਭੂਤ ਨਾ ਹੋ ਕਰ ਔਰ ਵਰਤਮਾਨ ਹੋ ਕਰ, ਵਿਵਰਤਕ ਹੈ, ਭੇਦ ਕਰਨੇ ਵਾਲਾ ਹੈ, ਵਰਤਮਾਨ ਵੀ ਹੈ, ਇਹ ਨਹੀਂ ਵੀ ਦੌੜ ਗਿਆ ਕਿਤੇ, ਵਰਤਮਾਨ ਵੀ ਹੈ ਔਰ ਵਿਵਰਤਕ ਮੈਨੇ ਭੇਦ ਕਰਨੇ ਵਾਲਾ ਵੀ ਹੈ, ਭੇਦ ਵੀ ਕਰ ਰਿਹਾ ਕਿਹਦੇ ਨਾਲੋਂ? ਮਹਾਂਆਕਾਸ਼ ਦੇ ਨਾਲੋਂ, ਮਹਾਂਆਕਾਸ਼ ਦੇ ਨਾਲੋਂ ਉਹ ਜਿਹੜਾ ਆਕਾਸ਼ ਹੈ, ਕਿਹੜਾ ਘਟਾ ਆਕਾਸ਼, ਉਹਨੂੰ ਭਿੰਨ ਕਰਕੇ ਦਿਖਾ ਰਿਹਾ ਹੈ ਅਲੱਗ ਕਰਕੇ, ਠੀਕ ਹੈ। ਵਿਵਰਤਕ ਅਰਥਾਤ ਵਰਦੇ ਭੇਦ ਪ੍ਰਤੀਤੀ ਜਨਕ ਹੋਤਾ ਹੈ, ਵਹ ਉਪਾਧੀ ਹੈ, ਭੇਦ ਵੀ ਦਿਖਾ ਰਿਹਾ, ਹਾਂ ਉਪਾਧੀ ਦਾ ਲਕਸ਼ਣ ਹੈ, ਇਹਨੂੰ ਕਹਿੰਦੇ ਉਪਾਧੀ। ਜਿਤਨੇ ਸਥਾਨ ਦੇ ਵਿੱਚ ਆਇਆ ਅੰਤਾਕਰਨ, ਦੇਖੋ ਅੰਤਾਕਰਨ, ਜਿਤਨੇ ਸਥਾਨ ਦੇ ਵਿੱਚ ਅੰਤਾਕਰਨ ਹੈ ਉਤਨੇ ਸਥਾਨ ਦੇ ਵਿੱਚ ਆਇਆ ਜਿਹੜਾ ਚੇਤਨ ਉਹਨੂੰ ਕਹਿੰਦੇ ਉਪਿਤ ਚੇਤਨ, ਠੀਕ ਹੈ। ਉਹ ਅੰਤਾਕਰਨ ਔਰ ਉਪਿਤ ਚੇਤਨ ਦਾ ਕੋਈ ਮੇਲ ਹੈ? ਅਲੱਗ ਅਲੱਗ ਹੈ, ਅੰਤਾਕਰਨ ਅਲੱਗ ਹੈ, ਉਹ ਜਿਹੜਾ ਚੇਤਨ ਹੈ ਉਹ ਅਲੱਗ ਹੈ, ਠੀਕ ਹੈ। ਉਹਦਾ ਪ੍ਰਵੇਸ਼ ਤੋਂ ਨਹੀਂ ਅੰਤਾਕਰਨ ਦਾ ਉਪਿਤ ਦੇ ਵਿੱਚ, ਤੇ ਕੀ ਹੋ ਗਿਆ? ਤੇ ਫਿਰ ਵਰਤਮਾਨ ਵੀ ਹੈ, ਕਿਤੇ ਚਲਾ ਤਾਂ ਨਹੀਂ ਗਿਆ ਅੰਤਾਕਰਨ, ਵਰਤਮਾਨ ਵੀ ਹੈ, ਤੇ ਕੀ ਕਰ ਰਿਹਾ? ਵਿਵਰਤਕ ਹੈ, ਮੈਨੇ ਭੇਦ ਦਿਖਾ ਰਿਹਾ, ਇਹ ਜਿਹੜਾ ਅੰਤ ਜਿਤਨੇ ਸਥਾਨ ਚ ਆਇਆ, ਜਿਤਨੇ ਸਥਾਨ ਚ ਅੰਤਾਕਰਨ ਹੈ ਉਤਨੇ ਸਥਾਨ ਚ ਆਇਆ ਜਿਹੜਾ ਚੇਤਨ ਹੈ ਉਹ ਮਹਾਚੇਤਨ ਅਲੱਗ ਕਰਕੇ ਦਿਖਾ ਰਿਹਾ ਆਪਣਾ ਉਹਦਾ ਪ੍ਰਵੇਸ਼, ਇਹਨੂੰ ਕਹਿੰਦੇ ਉਪਾਧੀ। ਅੱਜ ਮੇਰਾ ਜ਼ੋਰ ਜਾ ਲਓ, ਬਸ ਕਰੋ ਜੀ, ਚਲੋ ਇਹ ਪੂਰਾ ਕਰ। ਇਸ ਪ੍ਰਕਾਰ ਉਪਾਧੀ ਕਾ ਲਕਸ਼ਣ ਭਾਵ ਔਰ ਅਭਾਵ ਦੋਨੋਂ ਮੇਂ ਘਟਤਾ ਹੈ, ਕਹਿੰਦਾ ਇਹ ਜਿਹੜਾ ਉਪਾਧੀ ਕਾ ਲਕਸ਼ਣ ਹੈ ਨਾ, ਇਹ ਭਾਵ ਮੇਂ ਵੀ ਘਟਤਾ ਹੈ, ਅਭਾਵ ਮੇਂ ਵੀ ਘਟਤਾ ਹੈ, ਠੀਕ ਹੈ। ਇਸ ਲਈ ਦੋਨੋਂ ਹੀ ਉਪਾਧੀ ਬਣ ਸਕਦੇ ਹੈ ਔਰ ਭਾਵ ਰੂਪਤਾ ਤਥਾ ਅਭਾਵ ਰੂਪਤਾ ਮੇਂ ਕਿੰਚਿਤ ਵਿਲੱਖਣਤਾ ਹੋਣੇ ਪਰ ਵੀ ਉਸਕੇ ਉਪਾਧੀ ਰੂਪ ਬਣਨੇ ਮੇਂ ਕੋਈ ਬਾਧਾ ਨਹੀਂ ਹੈ ਹੋਤੀ, ਇਸ ਅਭਿਪ੍ਰੇ ਸੇ ਦ੍ਰਿਸ਼ਟਾਂਤ ਕਹਿਤੇ ਹੈ। ਅਬ ਆਗੇ ਦ੍ਰਿਸ਼ਟਾਂਤ ਦੇਣਗੇ। ਕਹਿੰਦਾ ਸੋਨੇ ਦੀ ਜੰਜੀਰ ਹੈ, ਇੱਕ ਤਾਂ ਮੇਰੀ ਚਾਂਦੀ ਦੀ ਹੱਥ ਹੈ।